ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰ ਲਿਆ।
ਕੁਝ ਤੂੰ ਹੀ ਜਾਣਦਾ ਹੈ, ਤੂੰ ਯਹੋਵਾ ਮੈਨੂੰ ਜਾਚਦਾ, ਮੇਰਾ ਹਾਲ ਪੁਛਾਂਦਾ ਹੈ। ਵਾਕਿਫ ਹੈ ਤੂੰ ਸਪਨਾ ਤੋਂ, ਮੇਰੀ ਸੋਚਾਂ ਤੇ ਅੰਦੇਸ਼ੇ ਵਾਕਿਫ ਹੈ ਤੂੰ ਸਪਨਾ ਤੋਂ, ਮੇਰਾ ਤੁਰਨਾ ਮੇਰਾ ਸੋਨਾ ਵਾਕਿਫ ਹੈ ਸਪਨਾ ਤੋਂ, ਮੈਨੂੰ ਜਾਚਦਾ, ਮੇਰਾ ਹਾਲ ਪੁਛਾਂਦਾ ਹੈ। ਤੂੰ ਹੀ ਰੱਖਿਆ ਮੇਰੇ ਉੱਤੇ اپنا ہاتھ خدا بندہ تو یہوہ مینو جاچدا میرا حال پچھاندا ہے چرج اچمبا ہے گیان تے میرے لئی ایک چرج اچمبا ہے جس سیکر میں پہنچ نہ سکدا وہ نہایت اچا ہے میرا حال پچھاندا ہے میرا بیٹھنا میرا اٹھنا سب کچھ تو ہی جانتا ہے تو یہوہ مینو جاچدا میرا حال پچھاندا ہے
ساتھیو خداوند دی تعریف دے لئی ہنے تواڈی خدمت چ جڑا خوبصورت گیت پیش کیتا گیا یقیناً ایک گیت تانوں پسند آیا ہوئے گا۔ ہن ویلا اے کہ خاندانی طرز زندگی دا پروگرام فیملی لائف سٹائل تواڈی خدمت چ پیش کیتا جائے۔ سو ساتھیو آج دے پروگرام چ میں تانوں دساں گی کہ اچھی شادی شدہ زندگی گزارن دے لئی سانوں کیڑیاں گلاں تے عمل کرن دی ضرورت اے۔ ساتھیو اسی ویکھنے ہاں کہ شادی جیسے قریبی رشتے نوں وی اوہی چیلنجز دا سامنا کرنا پیندا ہے جیڑیاں دوسریاں تمام چیزاں نوں فطرت دی طرفوں لاحق ہوندیاں نے۔ او چیلنج اے وے کہ ودو پھلو یا مٹ جاؤ۔ ساتھیو اسی ویکھنے ہاں کہ خوش قسمتی نال ازدواجی زندگی دی نشو نما نوں جاری رکھنا مشکل نہیں، اے کوئی ایسا کارنامہ نہیں جنوں کہ کچھ لوگ ہی کر سکدے نے، بلکہ ہر او شخص جڑا کہ ہمت رکھدا ہے او اس کارنامے نوں انجام دے سکدا ہے۔ ضرورت بس اس گل دی ہے کہ اسی اس کھیل دے چند بنیادی اصول ذہن چ رکھیے تے انہاں تے عمل کریے۔ ساتھیو جس طرح مالی اپنے باغ دی رکھوالی کردا ہے، پودیاں نوں پانی پہنچاندا ہے، انہاں نوں کھاد ڈالدا ہے تے کانٹ چھانٹ چ مصروف رہندا ہے، اسی طرح میاں بیوی نوں وی ایسا جذباتی ذہن بناندے رہنا چاہیدا ہے جن دے چ شادی دے درخت دیاں جڑاں ہوندیاں نے۔ میاں بیوی اپنے ماحول نوں محبت تے نشونما دے لئی سازگار رکھن تے توجہ دین۔ یاد رکھو کہ اے ایک ایسا رشتہ ہے جنوں کے مسلسل دیکھ بھال دی ضرورت ہوندی ہے، ورنہ اے رشتہ آہستہ آہستہ ختم ہو جاندا ہے۔ میاں بیوی ایک دوسرے دی جذباتی مدد کر کے ازدواجی نشونما نوں جاری رکھ سکدے نے۔ اندیاں کئی صورتاں ہو سکدیاں نے، مثلاً کسے وقت جیون ساتھی نوں ہمدردی دے صرف دو بول ہی درکار ہوندے نے، تے کدی ان دی تمنا بس ایہی ہوندی ہے کہ ان دی گلاں توجہ نال سنیا جان۔ ساتھیو تسی اپنے جیون ساتھی دیاں انہاں چھوٹیاں موٹیاں ضرورتاں نوں پورا کر کے اپنے رشتے نوں مضبوط بنا سکدے ہو۔ ایک ہور طریقے کار ایوے کہ میاں بیوی نوں ایک دوسرے دیاں جڑیاں خصوصیات تے عادتاں اچھیاں لگدیاں نے انہاں دا او آپس چ ذکر وی کر سکدے نے۔ اس طرح او دونوں اپنیاں ایسیاں عادتاں نوں ختم کرن دی کوشش کرن گے ਜਿਹੜੀਆਂ ਕਿ ਉਹਨਾਂ ਦੇ ਜੀਵਨ ਸਾਥੀ ਨੂੰ ਪਸੰਦ ਨਹੀਂ। ਇਸ ਤੋਂ ਇਲਾਵਾ ਰੋਜ਼ਮਰਾ ਦੀ ਜ਼ਿੰਦਗੀ ਦੇ ਬੋਝ ਨੂੰ ਆਪਣੀ ਸ਼ਾਦੀ 'ਤੇ ਅਸਰਅੰਦਾਜ਼ ਹੋਣ ਤੋਂ ਰੋਕੋ, ਕਿਉਂਕਿ ਅਗਰ ਤੁਸੀਂ ਇਸ ਬੋਝ ਨੂੰ ਨਾ ਰੋਕਿਆ ਤਾਂ ਫਿਰ ਤੁਸੀਂ ਬਹੁਤ ਜਲਦ ਆਪਣੇ ਰਿਸ਼ਤੇ 'ਚ ਥਕਨ ਮਹਿਸੂਸ ਕਰੋਗੇ, ਫਿਰ ਅਜ਼ਦਵਾਜੀ ਜ਼ਿੰਦਗੀ 'ਚ ਕੋਈ ਜਿੱਦਤ ਕੋਈ ਦਿਲਕਸ਼ੀ ਬਾਕੀ ਨਾ ਰਹੇਗੀ। ਉਹ ਘਰੇਲੂ ਜ਼ਿੰਮੇਦਾਰੀਆਂ ਅਤੇ ਪਰੇਸ਼ਾਨੀਆਂ ਦਾ ਨਾ ਖਤਮ ਹੋਣ ਵਾਲਾ ਸਿਲਸਿਲਾ ਬਣ ਕੇ ਰਹਿ ਜਾਏਗੀ। ਅਤੇ ਸਾਥੀਓ ਇਹਦੇ ਤੋਂ ਬਚਣ ਦੇ ਲਈ ਮਿਲ ਕੇ ਹੱਸਣ ਖੇਲਣ ਦੇ ਮੌਕੇ ਤਲਾਸ਼ ਕਰੋ। ਅਜ਼ਦਵਾਜੀ ਜ਼ਿੰਦਗੀ ਨੂੰ ਵਕਤ ਦਵੋ, ਇੱਕ ਦੂਸਰੇ ਨਾਲ ਮੁਹੱਬਤ ਦਾ ਇਜ਼ਹਾਰ ਕਰੋ ਅਤੇ ਘਰ 'ਚ ਮਿਲਜੁਲ ਕੇ ਰਹੋ ਤਾਂ ਕਿ ਤੁਸੀਂ ਆਪਣੇ ਇਸ ਰਿਸ਼ਤੇ ਨੂੰ ਮਜ਼ਬੂਤ ਬਣਾ ਸਕੋ। ਸਾਥੀਓ ਅਸੀਂ ਵੇਖਦੇ ਹਾਂ ਕਿ ਅਜ਼ਦਵਾਜੀ ਜ਼ਿੰਦਗੀ ਨੂੰ ਖੂਬਸੂਰਤ ਅਤੇ ਖੁਸ਼ਗਵਾਰ ਰੱਖਣ ਦੇ ਕੁਝ ਅਸੂਲ ਵੀ ਨੇ। ਇਹਨਾਂ 'ਚੋਂ ਇੱਕ ਅਸੂਲ ਇਹ ਵੇ ਕਿ ਆਪਣੇ ਇਸ ਰਿਸ਼ਤੇ ਦੀ ਨਸ਼ੋਨੁਮਾ ਨੂੰ ਜਾਰੀ ਰੱਖੋ ਅਤੇ ਇਹਦੇ ਲਈ ਸਾਜ਼ਗਾਰ ਮਾਹੌਲ ਫਰਾਹਮ ਕਰੋ। ਆਪਣੇ ਸਾਥੀ ਨੂੰ ਅੱਛੀ ਤਰ੍ਹਾਂ ਸਮਝੋ ਅਤੇ ਜਿਹੜੀਆਂ ਖੂਬੀਆਂ ਅਤੇ ਖਾਮੀਆਂ ਉਹਦੇ 'ਚ ਹੈ ਨੇ ਉਹਨਾਂ ਨੂੰ ਵੀ ਕਬੂਲ ਕਰੋ। ਇੱਕ ਲਿਹਾਜ਼ ਨਾਲ ਇਹ ਵੀ ਅੱਛੇ ਮਾਲੀ ਵਾਲਾ ਹੀ ਕੰਮ ਹੈ। ਉਹ ਆਪਣੇ ਪੌਦਿਆਂ ਨੂੰ ਅਨਫਰਾਦੀ ਤਵੱਜਾ ਦਿੰਦਾ ਹੈ। ਉਹਨੂੰ ਪਤਾ ਹੁੰਦਾ ਹੈ ਕਿ ਕਿਸ ਪੌਦੇ ਨੂੰ ਜ਼ਿਆਦਾ ਪਾਣੀ ਦਰਕਾਰ ਹੈ ਅਤੇ ਕਿਹਨੂੰ ਸਾਇਆ ਚਾਹੀਦਾ ਹੈ ਅਤੇ ਕਿਹਨੂੰ ਧੁੱਪ ਦੀ ਜ਼ਰੂਰਤ ਹੈ। ਸਾਥੀਓ, ਤੁਸੀਂ ਮੰਨੋ ਜਾਂ ਨਾ ਮੰਨੋ, ਹਕੀਕਤ ਇਹੋ ਹੀ ਹੈ ਕਿ ਸਾਡੇ 'ਚੋਂ ਬਹੁਤ ਘੱਟ ਲੋਕ ਆਪਣੇ ਸਾਥੀ ਨੂੰ ਇੰਨੀ ਅੱਛੀ ਤਰ੍ਹਾਂ ਜਾਣਦੇ ਨੇ ਜਿੰਨੀ ਅੱਛੀ ਤਰ੍ਹਾਂ ਇੱਕ ਮਾਲੀ ਆਪਣੇ ਪੌਦਿਆਂ ਨੂੰ ਜਾਣਦਾ ਹੈ। ਅੱਛੇ ਮਾਲੀ ਦੀ ਮਿਸਾਲ 'ਤੇ ਇੱਕ ਵਾਰੀ ਫਿਰ ਤਵੱਜਾ ਦਵੋ ਅਤੇ ਅੱਛਾ ਮਾਲੀ ਉਹੀ ਹੁੰਦਾ ਹੈ ਜਿਹੜਾ ਬਦਲਦੇ ਹੋਏ ਮੌਸਮਾਂ ਤੋਂ ਫਾਇਦਾ ਉਠਾਉਂਦਾ ਹੈ। ਉਹ ਜਾਣਦਾ ਹੈ ਕਿ ਕਿਹੜਾ ਮੌਸਮ ਬੀਜ ਬੋਂਦਾ ਹੁੰਦਾ ਹੈ, ਕਿਹੜਾ ਫਲ ਦਿੰਦਾ ਅਤੇ ਕਿਹੜਾ ਕਾਂਟ ਛਾਂਟ ਕਰਨ ਦਾ। ਉਹ ਬਦਲਦੇ ਹੋਏ ਮੌਸਮਾਂ ਦੇ ਮੁਤਾਬਿਕ ਕੰਮ ਕਰਦਾ ਹੈ। ਇਸੇ ਤਰ੍ਹਾਂ ਸ਼ਾਦੀਸ਼ੁਦਾ ਲੋਕ ਇਸੇ ਨਕਸ਼ੇ ਕਦਮ 'ਤੇ ਚੱਲ ਸਕਦੇ ਨੇ। ਉਹਨਾਂ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਸਾਡੀ ਇਸ ਦੁਨੀਆ 'ਚ ਕਿਹੜੀ ਚੀਜ਼ ਨੂੰ ਜ਼ਿਆਦਾ ਜ਼ਰੂਰਤ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਕੋਈ ਅੱਛਾ ਮਾਲੀ ਆਪਣੇ ਬਾਗ 'ਚ ਖਰਾਬੀ ਦੀ ਇਬਤਦਾਈ ਅਲਾਮਤਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦਾ। ਉਹ ਖਰਾਬੀ ਨੂੰ ਵੇਖਦਿਆਂ ਹੀ ਚੁਕੰਨਾ ਹੋ ਜਾਂਦਾ ਹੈ ਅਤੇ ਉਹਨੂੰ ਦੂਰ ਕਰਨ ਦੇ ਲਈ ਕੋਸ਼ਿਸ਼ ਸ਼ੁਰੂ ਕਰ ਦਿੰਦਾ ਹੈ। ਲੇਕਿਨ ਸਾਡੇ 'ਚੋਂ ਅਕਸਰ ਜੋੜੇ ਇਸ ਕਦਰ ਮੁਹਤਾਤ ਨਹੀਂ ਹੁੰਦੇ। ਉਹ ਛੋਟੇ ਮੋਟੇ ਮਸਾਇਲ ਤੋਂ ਬੇਨਿਆਜ਼ੀ ਵਰਤਦੇ ਨੇ ਅਤੇ ਇਹਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ, ਜਦਕਿ ਇਹ ਉਹਨਾਂ ਦੀ ਗਲਤੀ ਹੈ। ਕਈ ਛੋਟੇ ਮਸਲੇ ਵਕਤ ਗੁਜ਼ਰਨ ਦੇ ਨਾਲ ਨਾਲ ਵੱਡੇ ਹੋ ਜਾਂਦੇ ਨੇ, ਲਿਹਾਜ਼ਾ ਅਹਿਤਿਆਤ ਲਾਜ਼ਮੀ ਹੈ। ਤਾਲੁਕ 'ਚ ਪੈਦਾ ਹੋਣ ਵਾਲੀਆਂ ਛੋਟੀਆਂ ਮੋਟੀਆਂ ਰੁਕਾਵਟਾਂ ਨਾਲ ਨਿਪਟਣ ਦਾ ਤਰੀਕੇਕਾਰ ਇਹ ਵੇ ਕਿ ਤੁਸੀਂ ਸੋਚ ਸਮਝ ਕੇ ਹਰ ਕੰਮ ਕਰੋ। ਆਪਣੇ ਰਿਸ਼ਤੇ 'ਚ ਜ਼ਿੱਦ ਨੂੰ ਕਦੀ ਨਾ ਆੜੇ ਆਣ ਦਿਓ। ਇੱਕ ਦੂਸਰੇ ਦੀ ਗੱਲ ਮੰਨੋ ਅਤੇ ਮਿਲ ਬੈਠ ਕੇ ਜਿਹੜਾ ਵੀ ਮਸਲਾ ਹੈ ਉਹਨੂੰ ਹੱਲ ਕਰੋ। ਅਤੇ ਯਕੀਨਨ ਜਦੋਂ ਤੁਸੀਂ ਇਹਨਾਂ ਛੋਟੀਆਂ ਮੋਟੀਆਂ ਤਲਖੀਆਂ ਨੂੰ ਉਸ ਵੇਲੇ ਹੀ ਖਤਮ ਕਰ ਲਵੋਗੇ ਜਦੋਂ ਇਹ ਸ਼ੁਰੂ ਹੋ ਰਹੀਆਂ ਨੇ, ਅਤੇ ਫਿਰ ਆਉਣ ਵਾਲੇ ਦਿਨਾਂ 'ਚ ਇਹ ਪਰੇਸ਼ਾਨੀ ਦਾ ਬਾਇਸ ਨਹੀਂ ਬਣਨਗੀਆਂ। ਇਸ ਤੋਂ ਇਲਾਵਾ ਸਾਥੀਓ, ਹਮੇਸ਼ਾ ਆਪਣੇ ਜੀਵਨ ਸਾਥੀ ਨਾਲ ਖੁੱਲ੍ਹ ਕੇ ਗੱਲ ਕਰੋ। ਕੋਈ ਵੀ ਗੱਲ ਉਹਦੇ ਤੋਂ ਨਾ ਛੁਪਾਓ। ਜਦੋਂ ਕੋਈ ਮਸਲਾ ਛੁਪਾਉਣ ਦੀ ਬਜਾਏ ਸਾਫ਼ ਸਾਫ਼ ਗੱਲ ਕਰਕੇ ਖਤਮ ਕਰ ਲਿਆ ਜਾਂਦਾ ਹੈ ਤਾਂ ਉਦੋਂ ਵਕਤੀ ਤਲਖੀ ਤਾਂ ਪੈਦਾ ਹੋ ਸਕਦੀ ਹੈ, ਲੇਕਿਨ ਰਿਸ਼ਤੇ 'ਚ ਦੂਰੀਆਂ ਨਹੀਂ ਆਉਂਦੀਆਂ। ਯਾਦ ਰੱਖੋ ਕਿ ਦਾਨਿਸ਼ਮੰਦੀ ਇਸੇ 'ਚ ਹੀ ਹੈ ਕਿ ਅਜ਼ਦਵਾਜੀ ਜ਼ਿੰਦਗੀ 'ਚ ਪੈਦਾ ਹੋਣ ਵਾਲੇ ਛੋਟੇ ਮੋਟੇ ਮਸਲਿਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਏ ਅਤੇ ਇਹਨਾਂ ਨੂੰ ਹੱਲ ਕੀਤਾ ਜਾਏ ਤਾਂ ਕਿ ਕੋਈ ਸੰਗੀਨ ਸੂਰਤ ਇਖਤਿਆਰ ਨਾ ਹੋਏ। ਸਾਥੀਓ, ਖੁਦਾਵੰਦ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਦੱਸਦੀ ਹੈ ਕਿ ਖਾ ਮੁਸ਼ਕਲਾਂ ਅਤੇ ਪਸ ਹਿੰਮਤਾਂ ਦਾ ਸਾਹਮਣਾ ਹੋਏ, ਫਿਰ ਵੀ ਨਾ ਖਾਵਨ ਨੂੰ ਅਤੇ ਨਾ ਹੀ ਬੀਵੀ ਨੂੰ ਆਪਣੇ ਦਿਲ 'ਚ ਇਹ ਖਿਆਲ ਕਰਨਾ ਚਾਹੀਦਾ ਹੈ ਕਿ ਸਾਡਾ ਇਤਿਹਾਦ ਇੱਕ ਗਲਤੀ ਹੈ, ਬਲਕਿ ਖੁਦਾਵੰਦ ਦੀ ਖਾਦਮਾ ਸਾਨੂੰ ਇਹ ਦੱਸਦੀ ਹੈ ਕਿ ਚਾਹੇ ਕੁਝ ਵੀ ਹੋ ਜਾਏ ਇੱਕ ਦੂਸਰੇ ਦਾ ਹਮੇਸ਼ਾ ਸਾਥ ਦਿਵੋ, ਹਮੇਸ਼ਾ ਮਸਬਤ ਸੋਚ ਰੱਖੋ, ਇੱਕ ਦੂਸਰੇ ਦੀ ਇੱਜ਼ਤ ਕਰੋ ਅਤੇ ਇੱਕ ਦੂਸਰੇ ਦੀ ਹਿੰਮਤ ਵਧਾਓ, ਇੱਕ ਦੂਸਰੇ ਦੀ ਖੁਸ਼ੀ 'ਚ ਇਜ਼ਾਫਾ ਕਰੋ, ਬਾਹਮੀ ਮੁਹੱਬਤ ਆਪਣੇ ਦਰਮਿਆਨ ਪੈਦਾ ਕਰੋ ਅਤੇ ਇੱਕ ਦੂਸਰੇ ਦੀ ਬਰਦਾਸ਼ਤ ਕਰੋ। ਅਗਰ ਤੁਸੀਂ ਇਹਨਾਂ ਤਮਾਮ ਗੱਲਾਂ 'ਤੇ ਅਮਲ ਕਰੋਗੇ ਤਾਂ ਫਿਰ ਸ਼ਾਦੀ ਮੁਹੱਬਤ ਦੇ ਖਾਤਮੇ ਦੀ ਬਜਾਏ ਪਹਿਲੀ ਜਿਹੀ ਮੁਹੱਬਤ 'ਚ ਬਦਲ ਜਾਏਗੀ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ।
ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 00923101767962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 00923101767962।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਖੁਦਾਮ ਦੀ ਇਸ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾ ਦੇ ਕਲਾਮ ਨੂੰ ਸੁਣੀਏ, ਅੱਜ ਅਸੀਂ ਖੁਦਾ ਦੇ ਕਲਾਮ 'ਚੋਂ ਇਸ ਗੱਲ ਨੂੰ ਜਾਣਾਂਗੇ ਕਿ ਇੰਨੇ ਫਿਰਕੇ ਕਿਉਂ ਪਾਏ ਜਾਂਦੇ ਨੇ। ਸਾਥੀਓ, ਕਿਹਾ ਜਾਂਦਾ ਕਿ ਇੰਨੀਆਂ ਬਾਈਬਲ ਮੁਕੱਦਸ ਦੀ ਆਯਾਤ ਨਹੀਂ ਨੇ ਜਿੰਨੀਆਂ ਕਿ ਮਿਸ਼ਨਾਂ ਜਾਂ ਫਿਰਕੇ ਪਾਏ ਜਾਂਦੇ ਨੇ। ਇਸ ਲਈ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਲੋਕ ਪਰੇਸ਼ਾਨ ਨੇ, ਹੈਰਾਨ ਨੇ, ਅਤੇ ਇਸ ਗੱਲ ਨੂੰ ਸਮਝ ਨਹੀਂ ਪਾਉਂਦੇ ਕਿ ਸਾਨੂੰ ਕਿਹੜੀ ਕਲੀਸਿਆ ਵਿੱਚ ਹੋਣਾ ਚਾਹੀਦਾ। ਸਾਥੀਓ, ਬਾਈਬਲ ਮੁਕੱਦਸ ਬਿਹਤਰੀਨ ਉਹ ਜ਼ਰੀਆ ਹੈ ਜਿਹਦੇ ਨਾਲ ਅਸੀਂ ਸੱਚਾਈ ਨੂੰ ਜਾਣ ਸਕਦੇ ਹਾਂ। ਜਿਵੇਂ ਕਿ ਬਾਈਬਲ ਮੁਕੱਦਸ ਵਿੱਚ ਲਿਖਿਆ ਹੋਇਆ ਹੈ ਕਿ ਸੱਚਾਈ ਤੋਂ ਵਾਕਿਫ ਹੋਵੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਮਸੀਹ ਵਿੱਚ ਮੇਰੇ ਸਾਥੀਓ, ਮੈਂ ਸੱਚਾਈ ਕਿਵੇਂ ਤਲਾਸ਼ ਕਰ ਸਕਦਾ? ਸੋ ਅਗਰ ਇਹ ਬਾਈਬਲ ਮੁਕੱਦਸ ਵਿੱਚ ਹੈ ਤਾਂ ਮੈਂ ਇਹਦੇ 'ਤੇ ਯਕੀਨ ਕਰਨਾ ਵਾਂ, ਫਿਰ ਇਹ ਮੇਰੇ ਲਈ ਹੈ, ਅਤੇ ਅਗਰ ਇਹ ਬਾਈਬਲ ਮੁਕੱਦਸ ਵਿੱਚ ਨਹੀਂ ਹੈ ਤਾਂ ਇਹ ਮੇਰੇ ਲਈ ਨਹੀਂ ਹੈ। ਸੋ ਆਓ ਅਸੀਂ ਬਾਈਬਲ ਮੁਕੱਦਸ 'ਚੋਂ ਸਭ ਤੋਂ ਪਹਿਲਾਂ ਇਸ ਗੱਲ ਨੂੰ ਜਾਣੀਏ ਕਿ ਮੁਕਾਸ਼ਵਾ ਦੀ ਕਿਤਾਬ ਵਿੱਚ ਸਾਨੂੰ ਕਲੀਸੀਆ ਦੀ ਤਵਾਰੀਖ ਦੇ ਬਾਰੇ ਕੀ ਦੱਸਿਆ ਗਿਆ। ਸੋ ਮੁਕਾਸ਼ਵਾ ਦੀ ਕਿਤਾਬ ਇਹਦੇ 6ਵੇਂ ਬਾਬ ਵਿੱਚ ਅਸੀਂ ਕਲੀਸੀਆ ਦੀ ਤਾਰੀਖ ਨੂੰ ਪਾਉਂਦੇ ਹਾਂ। ਮੁਕਾਸ਼ਵਾ ਦੀ ਕਿਤਾਬ ਦੇ 6ਵੇਂ ਬਾਬ ਦੀ ਪਹਿਲੀ ਆਇਤ ਵਿੱਚ ਲਿਖਿਆ ਕਿ ਫਿਰ ਮੈਂ ਵੇਖਿਆ ਕਿ ਬਰੇ ਨੇ ਉਹਨਾਂ 7 ਮੋਹਰਾਂ 'ਚੋਂ ਇੱਕ ਨੂੰ ਖੋਲ੍ਹਿਆ। ਸੋ ਯਾਦ ਰੱਖੋ ਕਿ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਬਰਾ ਮਸੀਹ ਯਸੂ ਹੈ, ਅਤੇ ਯਸੂ ਮਸੀਹ ਨੇ ਉਹਨਾਂ 7 ਮੋਹਰਾਂ 'ਚੋਂ ਇੱਕ ਮੋਹਰ ਨੂੰ ਖੋਲ੍ਹਿਆ। ਅਤੇ ਮੁਕਾਸ਼ਵਾ ਦੀ ਕਿਤਾਬ ਦੇ 6ਵੇਂ ਬਾਬ ਦੀ ਦੂਜੀ ਆਇਤ ਵਿੱਚ ਲਿਖਿਆ ਕਿ ਮੈਂ ਕੀ ਵੇਖਣਾ ਵਾਂ ਕਿ ਇੱਕ ਚਿੱਟਾ ਘੋੜਾ ਹੈ, ਅਤੇ ਉਹਦੇ 'ਤੇ ਕੋਈ ਸਵਾਰ ਹੈ, ਅਤੇ ਉਹਦੇ ਹੱਥ ਵਿੱਚ ਤੀਰ ਹੈ, ਉਹਦੇ ਸਿਰ 'ਤੇ ਇੱਕ ਤਾਜ ਹੈ। ਉਹ ਫਤਿਹ ਕਰਦਾ ਹੋਇਆ ਨਿਕਲਿਆ ਤਾਂ ਕਿ ਦੂਜਿਆਂ ਨੂੰ ਵੀ ਫਤਿਹ ਕਰੇ। ਮਸੀਹ ਵਿੱਚ ਮੇਰੇ ਸਾਥੀਓ, ਮੁਕਾਸ਼ਵਾ ਦੀ ਕਿਤਾਬ ਵਿੱਚ ਅਸੀਂ ਅਲਾਮਾਤ ਪਾਉਂਦੇ ਹਾਂ, ਤਸ਼ਬੀਹਾਤ ਪਾਉਂਦੇ ਹਾਂ, ਅਤੇ ਯਾਦ ਰੱਖੋ ਕਿ ਇਹ ਜਿਹੜਾ ਪਹਿਲਾ ਘੋੜਾ ਹੈ, ਚਿੱਟਾ ਘੋੜਾ, ਇਹ ਪਹਿਲੀ ਸਦੀ ਨੂੰ ਜ਼ਾਹਿਰ ਕਰਦਾ ਹੈ। ਚਿੱਟਾ ਰੰਗ ਪਾਕੀਜ਼ਗੀ ਦੀ ਅਤੇ ਰਾਸਤਬਾਜ਼ੀ ਦੀ ਅਲਾਮਤ ਹੈ, ਯਾਨੀ ਕਿ ਖਾਲਸ ਸੱਚਾ ਚਰਚ ਜਾਂ ਕਲੀਸੀਆ। ਅਤੇ ਫਤਿਹ ਕਰਦਾ ਹੋਇਆ ਇਹ ਘੋੜਾ, ਯਾਨੀ ਕਿ ਅੰਜੀਲ ਦੀ ਮੁਨਾਦੀ ਜਿੱਥੇ ਵੀ ਸੁਣਾਈ ਗਈ ਉੱਥੇ ਫਤਿਹ ਹਾਸਲ ਹੋਈ। ਸੋ ਸਫੇਦ ਘੋੜਾ, ਇਸ ਤੋਂ ਮੁਰਾਦ ਰਸੂਲੀ ਕਲੀਸੀਆ, ਯਾਨੀ ਕਿ ਯਸੂ ਮਸੀਹ ਦੇ ਸ਼ਾਗਿਰਦਾਂ ਦੀ ਕਲੀਸੀਆ, ਯਸੂ ਮਸੀਹ ਦੀ ਕਲੀਸੀਆ। ਯਸੂ ਮਸੀਹ ਦੇ ਆਸਮਾਨ 'ਤੇ ਚਲੇ ਜਾਣ ਦੇ ਬਾਅਦ ਕਲੀਸੀਆ ਨੇ ਹੀ, ਸ਼ਾਗਿਰਦਾਂ ਨੇ ਹੀ ਯਸੂ ਮਸੀਹ ਦਾ ਪ੍ਰਚਾਰ ਕੀਤਾ। ਸੋ ਇਹ ਪਹਿਲੀ ਸਦੀ ਸੀ। ਅਤੇ ਦੂਜੀ ਮੋਹਰ ਅਸੀਂ ਵੇਖਦੇ ਕਿ ਉਹਦੇ ਵਿੱਚ ਦੱਸਿਆ ਗਿਆ ਕਿ ਇੱਕ ਲਾਲ ਘੋੜਾ ਹੈ, ਇਸ ਤੋਂ ਮੁਰਾਦ ਹੈ ਹਜ਼ਾਰ ਸਾਨੀ, ਕਲੀਸੀਆ 'ਤੇ ਹਜ਼ਾਰ ਸਾਨੀ ਹੋਈ। ਖੂਨ ਬਹਾਇਆ ਗਿਆ, ਜਿੱਥੇ ਵੀ ਮੁਨਾਦੀ ਕੀਤੀ ਗਈ ਉੱਥੇ ਖੁਦਾ ਦੇ ਲੋਕਾਂ ਦਾ ਖੂਨ ਬਹਾਇਆ ਗਿਆ, ਉਹਨਾਂ ਨੂੰ ਮਾਰਿਆ ਗਿਆ। ਸੋ ਜਿਹੜਾ ਦੂਜਾ ਘੋੜਾ ਹੈ, ਲਾਲ ਘੋੜਾ, ਇਹ ਉਸ ਦੌਰ ਨੂੰ ਬਿਆਨ ਕਰਦਾ ਹੈ ਜਿਹੜੇ ਦੌਰ ਵਿੱਚ ਖੁਦਾ ਦੇ ਲੋਕਾਂ ਨੂੰ ਸ਼ਹੀਦ ਕੀਤਾ ਗਿਆ, ਉਹਨਾਂ 'ਤੇ ਜ਼ੁਲਮ ਓ ਸਿਤਮ ਕੀਤਾ ਗਿਆ, ਉਹਨਾਂ ਦਾ ਖੂਨ ਬਹਾਇਆ ਗਿਆ, ਉਹਨਾਂ ਨੂੰ ਮਾਰਿਆ ਗਿਆ ਤਾਂ ਕਿ ਯਸੂ ਮਸੀਹ ਦਾ ਨਾਮ ਅੱਗੇ ਨਾ ਵੱਧ ਸਕੇ। ਪਰ ਸਾਥੀਓ, ਸਾਨੂੰ ਇਹ ਪਤਾ ਹੈ ਕਿ ਖੁਦਾ ਦਾ ਕੰਮ ਅਤੇ ਯਸੂ ਨਾਮ ਨਹੀਂ ਰੁਕ ਸਕਦਾ, ਕਿਉਂ ਜੋ ਉਹਦਾ ਨਾਮ ਸਾਰੇ ਨਾਵਾਂ ਨਾਲੋਂ ਆਲਾ ਹੈ ਅਤੇ ਪਵਿੱਤਰ ਹੈ। ਸੋ ਇਹ ਦੂਜਾ ਦੌਰ ਹੈ ਜਿਹੜਾ ਕਿ 100 ਈਸਵੀ ਤੋਂ ਲੈ ਕੇ 323 ਈਸਵੀ ਤੱਕ ਰਿਹਾ। ਅਤੇ ਫਿਰ ਅਸੀਂ ਵੇਖਦੇ ਹਾਂ ਕਿ ਮੁਕਾਸ਼ਵਾ ਕਿਤਾਬ ਦੇ 6ਵੇਂ ਬਾਬ ਵਿੱਚ ਤੀਜੇ ਘੋੜੇ ਦਾ ਜ਼ਿਕਰ ਹੈ ਜਿਹੜਾ ਕਿ ਕਾਲਾ ਘੋੜਾ ਹੈ, ਅਤੇ ਇਹ ਝੂਠ ਅਤੇ ਗੁਨਾਹ ਦਾ ਰੰਗ ਹੈ, ਸਿਆਹ ਰੰਗ, ਹਨੇਰਾ। ਸੋ ਯਾਦ ਰੱਖੋ, ਇਸ ਦੌਰ ਵਿੱਚ ਖੁਦਾ ਦੇ ਕਲਾਮ ਨੂੰ ਪੜ੍ਹਨਾ ਮਮਨੂ ਕਰਾਰ ਦਿੱਤਾ ਗਿਆ ਸੀ, ਯਾਨੀ ਕਿ ਲੋਕਾਂ ਕੋਲੋਂ ਬਾਈਬਲ ਲੈ ਲਈ ਗਈ ਸੀ, ਲੋਕਾਂ ਨੂੰ ਮਨ੍ਹਾ ਕਰ ਦਿੱਤਾ ਗਿਆ ਕਿ ਉਹ ਬਾਈਬਲ ਮੁਕੱਦਸ ਨਹੀਂ ਪੜ੍ਹ ਸਕਦੇ, ਅਤੇ ਜਿਹੜਾ ਕੋਈ ਪੜ੍ਹੇਗਾ ਉਹਨੂੰ ਮਾਰ ਦਿੱਤਾ ਜਾਏਗਾ। ਉਸ ਵੇਲੇ ਕਲਾਮ ਲੋਕਾਂ ਕੋਲੋਂ ਖੋਹ ਲਿਆ ਗਿਆ, ਘਰ ਘਰ ਤਲਾਸ਼ੀ ਕੀਤੀ ਗਈ, ਇਬਾਦਤਗਾਹਾਂ ਤੋਂ ਵੀ ਖੁਦਾ ਦੇ ਕਲਾਮ ਨੂੰ ਲੈ ਲਿਆ ਗਿਆ ਕਿ ਕੋਈ ਨਾ ਪੜ੍ਹੇ, ਤਾਂ ਕਿ ਕੋਈ ਸੱਚਾਈ ਤੋਂ ਵਾਕਿਫ ਨਾ ਹੋਵੇ। ਇਹੀ ਵਜ੍ਹਾ ਹੈ ਕਿ ਬੁੱਤਪਰਸਤ ਰਸੂਮਾਤ ਕਲੀਸਿਆ ਵਿੱਚ ਆ ਗਿਆ, ਇਨਸਾਨੀ ਰਵਾਇਤ ਕਲੀਸਿਆ ਵਿੱਚ ਆ ਗਿਆ। ਅਤੇ ਅੱਜ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਸਾਰੀ ਕਲੀਸਿਆਵਾਂ, ਬਹੁਤ ਸਾਰੇ ਫਿਰਕੇ ਖੁਦਾ ਦੇ ਕਲਾਮ ਨੂੰ ਛੱਡ ਕੇ ਇਨਸਾਨੀ ਰਵਾਇਤ 'ਤੇ, ਬੁੱਤਪਰਸਤੀ ਦੀ ਰਸੂਮਾਤ 'ਤੇ ਅਮਲ ਪੈਰਾ ਨੇ। ਸੋ ਇਹ 323 ਤੋਂ ਲੈ ਕੇ 538 ਈਸਵੀ ਈਸਵੀ ਤੱਕ ਦਾ ਦੌਰ ਹੈ, ਤਾਰੀਖੀ ਦੌਰ, ਗੁਨਾਹ ਦੇ ਨਾਲ ਭਰਿਆ ਹੋਇਆ ਦੌਰ। ਮਸੀਹ ਵਿੱਚ ਮੇਰੇ ਸਾਥੀਓ, ਫਿਰ ਜਦੋਂ ਚੌਥੀ ਮੋਹਰ ਖੋਲ੍ਹੀ ਗਈ ਅਤੇ ਉਹਦੇ ਵਿੱਚ ਲਿਖਿਆ ਕਿ ਇੱਕ ਪੀਲਾ ਘੋੜਾ ਹੈ, ਅਤੇ ਇਹ ਪੀਲਾ ਰੰਗ ਮੁਰਦਾ ਕਲੀਸੀਆ ਨੂੰ ਜਾਂ ਬੇਵਫਾਈ ਨੂੰ ਜ਼ਾਹਿਰ ਕਰਦਾ ਹੈ। ਮਸੀਹ ਵਿੱਚ ਮੇਰੇ ਸਾਥੀਓ, ਲੋਕਾਂ ਨੇ ਝੂਠੀ ਤਾਲੀਮਾਤ ਨਾਲ ਸਮਝੌਤਾ ਕਰ ਲਿਆ, ਕਈ ਪਾਦਰੀਆਂ ਨੇ ਝੂਠ ਨਾਲ ਸਮਝੌਤਾ ਕਰ ਲਿਆ, ਝੂਠੀ ਰਸੂਮਾਤ ਨਾਲ, ਬੁੱਤਪਰਸਤੀ ਨਾਲ ਸਮਝੌਤਾ ਕਰ ਲਿਆ, ਜਿਹਦੀ ਵਜ੍ਹਾ ਤੋਂ ਅਸੀਂ ਵੇਖਦੇ ਹਾਂ ਕਿ ਜਹਾਲਤ ਕਲੀਸੇ ਵਿੱਚ ਆ ਗਈ। ਸੁਮਸੀ ਵਿੱਚ ਮੇਰੇ ਸਾਥੀਓ, ਕਈ ਦਫ਼ਾ ਸਾਡਾ ਵੀ ਹਾਲ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਅਸੀਂ ਜ਼ਿੰਦਾ ਤੇ ਕਹਿਲਾਉਂਦੇ ਹਾਂ ਪਰ ਹੁੰਦੇ ਅਸੀਂ ਮੁਰਦਾ ਵਾਂ, ਆਪਣੇ ਗੁਨਾਹਾਂ ਦੀ ਵਜ੍ਹਾ ਤੋਂ ਅਸੀਂ ਮੁਰਦਾ ਹੁੰਦੇ ਹਾਂ। ਸੋ ਯਾਦ ਰੱਖੋ ਕਿ ਖੁਦਾ ਦਾ ਕਲਾਮ ਸਾਨੂੰ ਸਾਫ਼ ਲਫ਼ਜ਼ਾਂ ਵਿੱਚ ਇਹ ਗੱਲ ਦੱਸਦਾ ਹੈ ਕਿ ਯਿਸੂ ਮਸੀਹ ਦੇ ਸ਼ਾਗਿਰਦਾਂ ਨੇ ਯਿਸੂ ਮਸੀਹ ਦੇ ਮਿਸ਼ਨ ਨੂੰ ਜਾਰੀ ਉਸਾਰੀ ਰੱਖਿਆ, ਪਰ ਅਫਸੋਸ ਦੀ ਗੱਲ ਇਹ ਵੇ ਕਿ ਆਹਿਸਤਾ ਆਹਿਸਤਾ ਉਹ ਮਿਸ਼ਨ, ਉਹ ਮਕਸਦ ਭੁਲਾ ਦਿੱਤਾ ਗਿਆ। ਇਹੀ ਵਜ੍ਹਾ ਕਿ ਅੱਜ ਬਹੁਤ ਸਾਰੇ ਫਿਰਕੇ ਪਾਏ ਜਾਂਦੇ ਨੇ, ਤਨਜ਼ੀਮਾਂ ਪਾਇਆ ਜਾਂਦੇ ਨੇ, ਅਤੇ ਹਰ ਕੋਈ ਆਪਣੀ ਤਨਜ਼ੀਮ ਨੂੰ, ਫਿਰਕੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦਾ ਪਿਆ, ਜਦਕਿ ਮੇਰਾ ਅਤੇ ਤੁਹਾਡਾ ਜਿਹੜਾ ਮਿਸ਼ਨ ਹੋਣਾ ਚਾਹੀਦਾ ਹੈ ਉਹੀ ਮਿਸ਼ਨ ਹੋਣਾ ਚਾਹੀਦਾ ਜਿਹੜਾ ਕਿ ਖੁਦਾ ਦਾ ਹੈ। ਅਤੇ ਖੁਦਾ ਦਾ ਕੀ ਮਿਸ਼ਨ ਹੈ? ਖੁਦਾ ਦਾ ਮਿਸ਼ਨ ਇਹ ਵੇ ਕਿ ਅਸੀਂ ਸਾਰੇ ਲੋਕਾਂ ਕੋਲ ਜਾਈਏ, ਉਹਨਾਂ ਨੂੰ ਸ਼ਾਗਿਰਦ ਬਣਾਈਏ, ਉਹਨਾਂ ਨੂੰ ਬਾਪ ਅਤੇ ਬੇਟੇ ਅਤੇ ਰੂਹੁਲ ਕੁਦਸ ਦੇ ਨਾਮ 'ਤੇ ਬਪਤਿਸਮਾ ਦੇਈਏ, ਅਤੇ ਲੋਕਾਂ ਨੂੰ ਦੱਸੀਏ ਕਿ ਉਹ ਯਿਸੂ ਮਸੀਹ ਦੀ ਤਾਲੀਮ 'ਤੇ ਅਮਲ ਕਰਨ, ਕਿਉਂ ਜੋ ਦੁਨੀਆਂ ਦੇ ਆਖਰ ਤੱਕ ਯਿਸੂ ਮਸੀਹ ਸਾਡੇ ਸਾਰਿਆਂ ਦੇ ਨਾਲ ਹੈ। ਸੋ ਮਸੀਹ ਵਿੱਚ ਮੇਰੇ ਸਾਥੀਓ, ਮਸੀਹ ਯਿਸੂ ਮੇਰੀ ਅਤੇ ਤੁਹਾਡੀ ਨਜਾਤ ਦੀ ਜ਼ਮਾਨਤ, ਸਾਡੀ ਦੁਆ ਵਿੱਚ, ਸਾਡੀ ਇਬਾਦਤ ਵਿੱਚ ਯਿਸੂ ਮਸੀਹ ਨੂੰ ਅਵਲ ਦਰਜਾ ਹਾਸਿਲ ਹੋਣਾ ਚਾਹੀਦਾ। ਸੋ ਅਸੀਂ ਕਿਸੇ ਵੀ ਕਲੀਸਿਆ ਵਿੱਚ ਜਾਣ ਤੋਂ ਪਹਿਲਾਂ ਇਸ ਗੱਲ ਨੂੰ ਵੇਖੀਏ ਕਿ ਕੀ ਆਇਆ ਉਹ ਖੁਦਾ ਦੀ ਕਲੀਸਿਆ ਹੈ ਜਾਂ ਕਿ ਇਨਸਾਨ ਦੀ। ਜਿਹੜੀ ਖੁਦਾ ਦੀ ਕਲੀਸਿਆ ਹੋਏਗੀ ਉਹ ਦੋ ਗੱਲਾਂ ਤੋਂ ਪਹਿਚਾਨੀ ਜਾਏਗੀ। ਮੁਕਾਸ਼ਵਾਦੀ ਕਿਤਾਬ ਇਹਦੇ 14ਵੇਂ ਬਾਬ ਦੀ 12ਵੀਂ ਆਇਤ ਪੜ੍ਹੀਏ, ਤੇ ਇੱਥੇ ਲਿਖਿਆ ਹੋਇਆ ਹੈ, ਮੁਕੱਦਸ ਲੋਕਾਂ ਦੀ ਯਾਨੀ ਖੁਦਾ ਦੇ ਹੁਕਮਾਂ ਤੇ ਅਮਲ ਕਰਨ ਵਾਲਿਆਂ ਤੇ ਯਿਸੂ ਤੇ ਇਮਾਨ ਰੱਖਣ ਵਾਲਿਆਂ ਦੇ ਲਈ ਸਬਰ ਦਾ ਇਹ ਮੌਕਾ ਹੈ। ਸੋ ਮਸੀਹ ਵਿੱਚ ਮੇਰੇ ਸਾਥੀਓ, ਖੁਦਾ ਦੀ ਕਲੀਸਿਆ ਦੀ ਦੋ ਵੱਡੀਆਂ ਨਿਸ਼ਾਨੀਆਂ ਨੇ। ਪਹਿਲੀ ਨਿਸ਼ਾਨੀ ਇਹ ਵੇ ਕਿ ਉਹ ਖੁਦਾ ਦੇ ਹੁਕਮਾਂ ਨੂੰ ਮੰਨਦੀਆਂ ਨੇ। ਖੁਦਾ ਦੀ ਕਲੀਸਿਆ ਖੁਦਾ ਦੇ ਹੁਕਮਾਂ ਨੂੰ ਮੰਨੇਗੀ, ਪਹਿਲੀ ਉਹਦੀ ਇਹ ਨਿਸ਼ਾਨੀ, ਅਤੇ ਦੂਜੀ ਇਹ ਨਿਸ਼ਾਨੀ ਹੈ ਕਿ ਉਹ ਯਿਸੂ ਮਸੀਹ ਤੇ ਇਮਾਨ ਰੱਖੇਗੀ, ਯਿਸੂ ਮਸੀਹ ਦੇ ਨਾਮ ਦੀ ਗਵਾਹੀ ਦੇਵੇਗੀ। ਅਤੇ ਉਹ ਹੋ ਸਕਦਾ ਕਿ ਤੁਸੀਂ ਇਹ ਗੱਲ ਕਹੋ ਕਿ ਮੇਰੀ ਕਲੀਸਿਆ ਤੇ ਖੁਦਾ ਦੇ ਹੁਕਮਾਂ ਨੂੰ ਮੰਨਦੀ ਹੈ, ਯਿਸੂ ਮਸੀਹ ਤੇ ਵੀ ਇਮਾਨ ਰੱਖਦੀ ਹੈ ਅਤੇ ਉਹਦੀ ਗਵਾਹੀ ਦਿੰਦੀ ਹੈ। ਸਾਥੀਓ, ਕਹਿਣ ਵਿੱਚ ਅਤੇ ਕਰਨ ਵਿੱਚ ਬੜਾ ਫਰਕ ਹੈ। ਅਸੀਂ ਦਾਅਵਾ ਤਾਂ ਕਰਦੇ ਹਾਂ ਕਿ ਅਸੀਂ ਖੁਦਾ ਦੇ ਹੁਕਮਾਂ 'ਤੇ ਅਮਲ ਕਰਦੇ ਹਾਂ, ਪਰ ਹਕੀਕਤ ਵਿੱਚ ਅਸੀਂ ਖੁਦਾ ਦੇ ਹੁਕਮਾਂ 'ਤੇ ਅਮਲ ਨਹੀਂ ਕਰਦੇ। ਮਿਸਾਲ ਦੇ ਤੌਰ ਨਾਲ ਅਸੀਂ ਖੁਦਾ ਦੇ 10 ਹੁਕਮਾਂ ਨੂੰ ਵੇਖੀਏ, ਅਤੇ 10 ਹੁਕਮਾਂ ਵਿੱਚ ਜਿਹੜਾ ਚੌਥਾ ਹੁਕਮ ਹੈ ਉਹ ਇਹ, ਤੂੰ ਯਾਦ ਕਰਕੇ ਸਬਤ ਦਿਨ ਨੂੰ ਪਾਕ ਮੰਨੀ। ਅਤੇ ਸਬਤ ਦਾ ਦਿਨ 7ਵਾਂ ਦਿਨ ਨੇ, ਅਤੇ 7ਵਾਂ ਦਿਨ ਬਾਈਬਲ ਮੁਕੱਦਸ ਦੇ ਮੁਤਾਬਿਕ ਹਫ਼ਤੇ ਦਾ ਦਿਨ ਨੇ। ਕੀ ਅਸੀਂ ਮੰਨਦੇ ਹਾਂ ਕਿ ਸਬਤ ਹਫ਼ਤੇ ਦਾ ਦਿਨ ਨੇ? ਕੀ ਅਸੀਂ ਇਬਾਦਤ ਦੇ ਲਈ ਹਫ਼ਤੇ ਦੇ ਦਿਨ ਖੁਦਾ ਦੇ ਘਰ ਜਾਂਦੇ ਹਾਂ? ਜਦੋਂ ਗੱਲ ਸਬਤ ਦੀ ਆਉਂਦੀ ਹੈ, ਹਫ਼ਤੇ ਦੇ ਦਿਨ ਦੀ ਆਉਂਦੀ ਹੈ, ਉਦੋਂ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਕਿ ਨਹੀਂ ਜੀ, ਇਹ ਤਾਂ ਸਬਤ ਯਹੂਦੀਆਂ ਦਾ ਹੈ। ਜਦਕਿ ਬਾਈਬਲ ਮੁਕੱਦਸ ਵਿੱਚ ਤਾਂ ਕਿਧਰੇ ਵੀ ਇਹ ਨਹੀਂ ਲਿਖਿਆ ਹੋਇਆ ਕਿ ਸਬਤ ਯਹੂਦੀਆਂ ਦਾ ਹੈ। ਖਰੂਜ ਦੀ ਕਿਤਾਬ ਦੇ 20 ਬਾਬ ਦੀ 8ਵੀਂ ਆਇਤ ਵਿੱਚ ਲਿਖਿਆ ਹੋਇਆ ਹੈ ਕਿ 7ਵਾਂ ਦਿਨ ਖੁਦਾ ਤੇਰੇ ਖੁਦਾ ਦਾ ਸਬਤ ਹੈ। ਸੋ ਖੁਦਾ ਦਾ ਸਬਤ ਹੈ। ਇਸ ਮਸੀਹ ਨੇ ਫਰਮਾਇਆ ਕਿ ਇਬਨ ਆਦਮ ਸਬਤ ਦਾ ਮਾਲਕ ਹੈ। ਸੋ ਅਗਰ ਇਹ ਦਿਨ ਖੁਦਾ ਦਾ ਹੈ, ਸਬਤ ਦਾ ਮਾਲਕ ਖੁਦਾ ਹੈ, ਤਾਂ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਸਬਤ ਯਹੂਦੀਆਂ ਦਾ ਹੈ? ਸੋ ਅਗਰ ਮੇਰੀ ਕਲੀਸਿਆ ਸਬਤ ਨੂੰ, ਹਫ਼ਤੇ ਦੇ ਦਿਨ ਖੁਦਾ ਦੀ ਇਬਾਦਤ ਨਹੀਂ ਕਰਦੀ ਅਤੇ ਸਿਰਫ ਇਤਵਾਰ ਨੂੰ ਹੀ ਕਰਦੀ, ਇਹਦਾ ਮਤਲਬ ਹੈ ਮੈਂ ਸਹੀ ਕਲੀਸਿਆ ਵਿੱਚ ਨਹੀਂ ਸ਼ਾਮਲ। ਹੋ ਸਕਦਾ ਕਿ ਤੁਸੀਂ ਇਹ ਗੱਲ ਕਹੋ ਕਿ ਪੂਰੀ ਦੁਨੀਆ 'ਤੇ ਇਤਵਾਰ ਨੂੰ ਇਬਾਦਤ ਕਰਦੀ ਹੈ, ਇਤਵਾਰ ਨੂੰ ਸਬਤ ਕਹਿੰਦੀ ਹੈ, ਜਦਕਿ ਥੋੜ੍ਹੇ ਜਿਹੇ ਲੋਕ ਹਫ਼ਤੇ ਨੂੰ ਮੰਨਦੇ ਨੇ ਜਿਹੜਾ ਕਿ ਸਬਤ ਦਾ ਦਿਨ ਨੇ। ਸਾਥੀਓ, ਖੁਦਾ ਨੂੰ ਚੌਖੇ ਲੋਕਾਂ ਦੀ ਜ਼ਰੂਰਤ ਨਹੀਂ ਹੈ, ਬਲਕਿ ਉਹਨੂੰ ਵਫ਼ਾਦਾਰ ਲੋਕਾਂ ਦੀ ਜ਼ਰੂਰਤ ਹੈ। ਜਿਹੜਾ ਕੋਈ ਵੀ ਇਸ ਮੁਸੀਬਤ 'ਤੇ ਮਾਂ ਲਿਆਏਗਾ ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਏਗਾ। ਸੋ ਸਬਤ ਦਾ ਦਿਨ ਖੁਦਾ ਦਾ ਹੈ। ਅਤੇ ਇਹ ਗੱਲ ਯਾਦ ਰੱਖੋ, ਜਿਵੇਂ ਕਿ ਅਸਾਂ ਪਾਕ ਕਲਾਮ ਵਿੱਚ ਵੇਖਿਆ, ਮੁਕਾਸ਼ਵਾਦੀ ਕਿਤਾਬ ਵਿੱਚ, ਕਿ ਇੱਕ ਕਾਲਾ ਘੋੜਾ ਹੈ ਜਿਹਦੇ ਵਿੱਚ ਅਸੀਂ ਵੇਖਦੇ ਹਾਂ ਕਿ ਕਲਾਮੇ ਪਾਕ ਨੂੰ ਪੜ੍ਹਨਾ ਮਮਨੂ ਕਰਾਰ ਦਿੱਤਾ ਗਿਆ ਸੀ, ਫਿਰ ਪੀਲਾ ਘੋੜਾ ਮੁਰਦਾ ਲੋਕ। ਸੋ ਇਹ ਉਹ ਦੌਰ ਸੀ ਜਦੋਂ ਹੁਕਮਾਂ ਨੂੰ ਬਦਲਿਆ ਗਿਆ, ਜਦੋਂ ਹਫ਼ਤੇ ਨੂੰ ਬਦਲ ਕੇ ਇਤਵਾਰ ਇਬਾਦਤ ਦਾ ਦਿਨ ਮੁਕਰਰ ਕਰ ਦਿੱਤਾ ਗਿਆ, ਜਿਹਦੀ ਵਜ੍ਹਾ ਤੋਂ ਅਸੀਂ ਵੇਖਦੇ ਕਿ ਅੱਜ ਪੂਰੀ ਦੁਨੀਆ ਇਤਵਾਰ ਮੰਨਦੀ ਪਈ ਹੈ, ਜਦਕਿ ਖੁਦਾ ਦੇ ਵਫ਼ਾਦਾਰ ਲੋਕ ਅੱਜ ਵੀ ਸਬਤ ਨੂੰ ਹਫ਼ਤੇ ਦਾ ਦਿਨ ਕਹਿੰਦੇ ਨੇ ਅਤੇ ਖੁਦਾ ਦੀ ਇਬਾਦਤ ਹਫ਼ਤੇ ਨੂੰ ਹੀ ਕਰਦੇ ਨੇ, ਇਸ ਮਸੀਹ 'ਤੇ ਮਾਂ ਰੱਖਦੇ ਨੇ, ਇਸ ਮਸੀਹ ਦੇ ਨਾਮ ਦੀ ਗਵਾਹੀ ਦਿੰਦੇ ਨੇ। ਸਾਥੀਓ, ਇਸ ਮਸੀਹ ਨੇ ਕਿਹਾ ਕਿ ਅਗਰ ਤੁਸੀਂ ਮੇਰੇ ਹੁਕਮਾਂ 'ਤੇ ਅਮਲ ਕਰੋਗੇ, ਇਸ ਤੋਂ ਜਾਣ ਜਾਓਗੇ ਕਿ ਤੁਸੀਂ ਮੇਰੇ ਸ਼ਾਗਿਰਦ ਹੋ। ਅਗਰ ਅਸੀਂ ਖੁਦਾ ਨਾਲ ਮੁਹੱਬਤ ਕਰਦੇ ਹਾਂ ਤਾਂ ਫਿਰ ਅਸੀਂ ਉਹਦੇ ਹੁਕਮਾਂ ਨੂੰ ਵੀ ਮੰਨਾਂਗੇ। ਸੋ ਅੱਜ ਵੇਲੇ ਕਿ ਅਸੀਂ ਇਸ ਗੱਲ ਨੂੰ ਵੇਖੀਏ ਕਿ ਕੀ ਮੇਰੀ ਕਲੀਸਿਆ ਜਿਹਦੇ ਵਿੱਚ ਮੈਂ ਹੈ ਵਾਂ, ਕੀ ਉਹ ਖੁਦਾ ਦੇ ਦਿਨ ਨੂੰ, ਸਬਤ ਦੇ ਦਿਨ ਨੂੰ, ਹਫ਼ਤੇ ਦਿਨ ਨੂੰ ਮੰਨਦੀ ਹੈ? ਅਗਰ ਨਹੀਂ ਤਾਂ ਫਿਰ ਅਸੀਂ ਉਸ ਕਲੀਸਿਆ ਵਿੱਚ ਸ਼ਾਮਿਲ ਹੋਈਏ ਜਿਹੜੀ ਕਿ ਖੁਦਾ ਦੀ ਕਲੀਸਿਆ ਹੈ, ਜਿਹੜੀ ਖੁਦਾ ਦੇ ਹੁਕਮਾਂ ਨੂੰ ਮੰਨਦੀ ਹੈ ਅਤੇ ਅਮਲ ਕਰਕੇ ਵਿਖਾਉਂਦੀ ਹੈ। ਸੋ ਜਿਹੜੀ ਕਲੀਸਿਆ 10 ਹੁਕਮਾਂ ਨੂੰ ਮੰਨਦੀ ਹੈ ਅਤੇ ਉਹਦੇ 'ਤੇ ਅਮਲ ਕਰਕੇ ਵਿਖਾਉਂਦੀ ਹੈ, ਉਹ ਖੁਦਾ ਦੀ ਕਲੀਸਿਆ ਹੈ। ਜਿਹੜੀ ਕਲੀਸੀਆ ਯਿਸੂ ਮਸੀਹ 'ਤੇ ਮਾਂ ਰੱਖਦੀ ਏ, ਯਿਸੂ ਮਸੀਹ ਦੀ ਗਵਾਹੀ ਦਿੰਦੀ ਏ, ਯਿਸੂ ਮਸੀਹ ਦੇ ਵਾਂਗੂ ਸੱਬਤ ਦਿਨ ਇਬਾਦਤ ਵਿੱਚ ਜਾਂਦੀ ਏ, ਉਹ ਕਲੀਸੀਆ ਸੱਚੀ ਕਲੀਸੀਆ। ਆਓ ਅਸੀਂ ਯਿਸੂ ਮਸੀਹ ਦੀ ਕਲੀਸੀਆ ਵਿੱਚ ਸ਼ਾਮਿਲ ਹੋਈਏ, ਯਿਸੂ ਮਸੀਹ ਦੇ ਨਕਸ਼ੇ ਕਦਮ 'ਤੇ ਚੱਲੀਏ, ਯਿਸੂ ਮਸੀਹ ਦੇ ਨਾਲ ਵਫ਼ਾਦਾਰ ਹੋਈਏ, ਤਾਂ ਕਿ ਅਸੀਂ ਦੁਨੀਆ ਤੋਂ ਬਚਾਏ ਜਾਈਏ। ਅਸੀਂ ਦੁਨੀਆ ਦੇ ਨਾ ਹੋਈਏ, ਬਲਕਿ ਅਸੀਂ ਯਿਸੂ ਮਸੀਹ ਦੇ ਹੋਈਏ। ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਮਾਂ ਲਿਆਏਗਾ, ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਏਗਾ। ਸੋ ਮੇਰੀ ਦੁਆ ਹੈ ਕਿ ਅੱਜ ਅਸੀਂ ਆਪਣੀ ਵਫ਼ਾਦਾਰੀ ਦਾ ਸਬੂਤ ਪੇਸ਼ ਕਰੀਏ, ਹੁਕਮਾਂ 'ਤੇ ਅਮਲ ਕਰਕੇ ਵਿਖਾਈਏ, ਅਤੇ ਲੋਕਾਂ ਨੂੰ ਦੱਸੀਏ ਕਿ ਯਿਸੂ ਮਸੀਹ ਹੀ ਸਾਡੀਆਂ ਜ਼ਿੰਦਗੀਆਂ ਦਾ ਖਾਲਕ ਅਤੇ ਮਾਲਿਕ ਹੈ। ਅਸੀਂ ਉਹਦੇ 'ਤੇ ਮਾਂ ਰੱਖਦੇ ਹਾਂ, ਉਹਦੀ ਗਵਾਹੀ ਦਿੰਦੇ ਹਾਂ, ਅਤੇ ਉਹਦੇ ਹੁਕਮਾਂ 'ਤੇ ਅਮਲ ਵੀ ਕਰਦੇ ਹਾਂ, ਜਿਹਦੇ ਵਿੱਚ ਸੱਬਤ ਦਾ ਹੁਕਮ ਵੀ ਸ਼ਾਮਲ ਹੈ। ਆਓ ਅਸੀਂ ਖੁਦਾ ਦੇ ਕਲਾਮ 'ਤੇ ਅਮਲ ਕਰਕੇ ਆਪਣੇ ਵਫ਼ਾਦਾਰੀ ਦਾ ਸਬੂਤ ਪੇਸ਼ ਕਰੀਏ, ਅਤੇ ਖੁਦਾਵੰਦ ਕੋਲੋਂ ਬਹੁਤ ਸਾਰੀਆਂ ਬਰਕਤਾਂ ਨੂੰ ਪਾਉਣ ਵਾਲ ਬਣੀਏ। ਖੁਦਾਵੰਦ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇਵੇ। ਆਓ ਸਾਥੀਓ, ਅਸੀਂ ਦੁਆ ਕਰੀਏ। ਮਸੀਹ ਯਿਸੂ ਵਿੱਚ ਸਾਡੇ ਜ਼ਿੰਦਾ ਆਸਮਾਨੀ ਬਾਪ, ਅਸੀਂ ਤੇਰਾ ਸ਼ੁਕਰ ਅਦਾ ਕਰਦੇ ਹਾਂ, ਤੇਰੀ ਤਾਰੀਫ ਕਰਦੇ ਹਾਂ। ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਸਾਨੂੰ ਇਸ ਕਲਾਮ 'ਤੇ ਅਮਲ ਕਰਨਾ ਸਿਖਾ, ਸਾਨੂੰ ਤੂੰ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਅਤਾ ਫਰਮਾ, ਅਤੇ ਫਜ਼ਲ ਬਖਸ਼ ਕੇ ਅਸੀਂ ਦੁਨੀਆ ਦੇ ਨਾ ਹੋ ਜਾਈਏ, ਅਸੀਂ ਦੁਨੀਆ ਦੇ ਵਾਂਗੂ ਤੇਰੇ ਹੁਕਮਾਂ ਦੀ ਨਾਫਰਮਾਨੀ ਨਾ ਕਰੀਏ, ਬਲਕਿ ਅਸੀਂ ਤੇਰੇ ਵਫ਼ਾਦਾਰ ਲੋਕਾਂ ਦੇ ਵਾਂਗੂ ਤੇਰੇ ਹੁਕਮਾਂ ਨੂੰ ਮੰਨੀਏ, ਤੇਰੇ ਹੁਕਮਾਂ 'ਤੇ ਚੱਲੀਏ, ਤੇਰੇ ਨਾਲ ਵਫ਼ਾਦਾਰ ਰਹੀਏ, ਅਤੇ ਤੇਰੇ ਹੀ ਨਾਮ ਨੂੰ ਜਲਾਲ ਦੇਈਏ। ਐ ਖੁਦਾਵੰਦ, ਅੱਜ ਦਾ ਕਲਾਮ ਸਾਡੀਆਂ ਜ਼ਿੰਦਗੀ ਵਿੱਚ ਫਲਦਾਰ ਸਾਬਿਤ ਹੋਏ, ਅੱਜ ਦੇ ਕਲਾਮ 'ਤੇ ਅਸੀਂ ਅਮਲ ਕਰਨ ਵਾਲੇ ਬਣੀਏ, ਤਾਂ ਕਿ ਅਸੀਂ ਇਸ ਗੱਲ ਨੂੰ ਜ਼ਾਹਿਰ ਕਰ ਸਕੀਏ ਕਿ ਅਸੀਂ ਤੇਰੇ ਲੋਕ ਹਾਂ। ਐ ਖੁਦਾਵੰਦ, ਅੱਜ ਦਾ ਕਲਾਮ ਸਾਡੀ ਜ਼ਿੰਦਗੀ ਵਿੱਚ ਫਲਦਾਰ ਸਾਬਿਤ ਹੋਏ, ਇਸ ਕਲਾਮ ਦੇ ਵਸੀਲੇ ਨਾਲ ਸਾਨੂੰ ਸਾਡੇ ਖਾਨਦਾਨਾਂ ਨੂੰ ਬੜੀ ਬਰਕਤ ਦੇ, ਸਾਡੀ ਜ਼ਿੰਦਗੀ 'ਚੋਂ ਖਾਨਦਾਨਾਂ 'ਚੋਂ ਕਮਜ਼ੋਰੀਆਂ ਨੂੰ ਬਿਮਾਰੀਆਂ ਨੂੰ ਦੂਰ ਕਰ ਦੇ, ਸਾਨੂੰ ਕਾਮਿਲ ਬਣਾ, ਅਤੇ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾ। ਇਸ ਕਲਾਮ ਦੇ ਵਸੀਲੇ ਨਾਲ ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।